ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦੇ ਸਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾਹ ਗਿਆਨ ਗਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਵਾਹਿਗੁਰੂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਵੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਵੇ ਪਰਮ ਸਤਿਕਾਰਯੋਗ ਗੁਰਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਬੜੇ ਪਿਆਰ ਵਿੱਚ ਰਸ ਬਿਨਾ ਕੀਰਤਨ ਇਸੇ ਹੀ ਡੇਰੇ ਦੇ ਨਿਵਾਜੇ ਹੋਏ ਇੱਥੋਂ ਹੀ ਵਰਸਾਏ ਹੋਏ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਜਿਨ੍ਹਾਂ 'ਤੇ ਬੜੀ ਮਹਾਰਾਜ ਦੀ ਕਿਰਪਾ ਹੈ ਬਖਸ਼ਿਸ਼ ਹੈ ਰਸ ਬਿਨਾ ਕੀਰਤਨ ਆਰੰਭ ਕਰਕੇ ਯੱਗ ਸਮਾਗਮ ਦੀ ਆਰੰਭਤਾ ਕੀਤੀ ਹੈ। ਹਰ ਗੱਲ ਭਾਈ ਟਾਈਮ ਨਾਲ ਹੁੰਦੀ ਹੈ, ਉਮਰਾਂ ਵੀ ਹੋਵੇ ਗਲਾ ਵੀ ਹੋਵੇ ਫਿਰ ਸਾਥੀ ਵੀ ਹੋਣ ਕਿਉਂ ਨਾ ਰੰਗ ਵੱਜੇ। ਜਵਾਨੀ ਜਵਾਨੀ ਹੁੰਦੀ ਹੈ, ਉਹ ਸਾਡੇ ਵਰਗੇ ਬੁੱਢਿਆਂ ਨੇ ਕੀ ਕਥਾ ਕਰਨੀ ਹੈ ਅਤੇ ਕੀ ਬੋਲਣਾ ਹੈ, ਬੋਲਣ 'ਚ ਸ਼ਕਤੀ ਵੀ ਨਹੀਂ ਹੈ। ਸਭ ਕੰਮ ਟਾਈਮ ਨਾਲ ਆਉਂਦੇ ਨੇ। ਜਵਾਨੀ ਹੈ, ਮਹਾਰਾਜ ਦੀ ਕਿਰਪਾ ਹੈ, ਗਲਾ ਹੈ, ਰਾਗ ਹੈ, ਤਾਰ ਹੈ, ਫਿਰ ਸਾਥੀ ਹਨ, ਕਿਉਂ ਨਾ ਰੰਗ ਬੱਜੇ। ਰੰਗ ਬਣਿਆ ਹੈ, ਐਸਾ ਲੱਗਦਾ ਸੀ ਜਿਮ ਜਿਮ ਵਰਸ ਹੈ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਅੰਮ੍ਰਿਤ ਦੀ ਧਾਰ ਵਸ ਰਹੀ ਸੀ, ਮੀਂਹ ਪੈ ਰਿਹਾ ਸੀ ਅੰਮ੍ਰਿਤ ਦਾ, ਪਰ ਨਾਲ ਹੀ ਸਤਿਗੁਰੂਆਂ ਨੇ ਦੱਸਿਆ ਹੈ ਇਸ ਅੰਮ੍ਰਿਤ ਨੂੰ, ਨਾਮ ਅੰਮ੍ਰਿਤ ਨੂੰ ਉਹ ਪੀਂਦਾ ਹੈ ਮਨ ਪੀਵੇ ਸੁਣ ਸ਼ਬਦ ਵਿਚਾਰਾ। ਜਿਹੜਾ ਮਨ ਸ਼ਬਦ ਵਿਚਾਰ ਕਰੇਗਾ ਉਹ ਮਨ ਇਸ ਨੂੰ ਪੀ ਸਕੇਗਾ। ਇਸ ਲਈ ਸ਼ਬਦ ਵਿਚਾਰ ਬੜੀ ਜ਼ਰੂਰੀ ਹੈ। ਸ਼ਬਦ ਵਿਚਾਰ ਹੋਵੇ ਤਾਂ ਹੀ ਕੀਰਤਨ ਦਾ ਰਸ ਆਉਂਦਾ ਹੈ, ਆਨੰਦ ਆਉਂਦਾ ਹੈ। ਤੋ ਸ਼ਬਦ ਵਿਚਾਰ ਸਤਿਗੁਰੂਆਂ ਨੇ ਬਖਸ਼ਿਸ਼ ਕੀਤੀ ਹੈ। ਪਰਸੋਂ ਤੋਂ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਸਤਿਗੁਰੂ ਜੀ ਕਰਵਾ ਰਹੇ ਹਨ। 11 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ, ਜਿਸ ਵਿੱਚ ਗੁਰੂ ਨਾਨਕ ਦੇ ਵਰਣਨ ਕੀਤੇ ਹੋਏ ਪੰਜ ਸਿਧਾਂਤਾਂ ਵਿੱਚੋਂ 4 ਸਿਧਾਂਤ ਵਰਣਨ ਹੋ ਚੁੱਕੇ ਹਨ। ਪਹਿਲਾ ਸਿਧਾਂਤ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਦੂਜਾ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਏ। ਤੀਸਰਾ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਚੌਥਾ ਹੈ ਸੁਣੇ ਸਿੱਧ ਪੀਰ ਸੁਰਨਾਥ, ਸੁਣਨ ਦਾ ਮਹਾਤਮ। 4 ਪੌੜੀਆਂ ਦੇ ਅੰਦਰ ਦੱਸਿਆ ਹੈ ਜਿਹਦੀ ਸਵੇਰੇ ਵਿਚਾਰ ਹੋਈ ਸੀ। ਅੱਗੇ ਹੈ ਮੰਨਣਾ, ਮੰਨੇ ਦੀਆਂ 4 ਪੌੜੀਆਂ। ਪਹਿਲੀ ਪੌੜੀ ਵਿੱਚ ਸ਼ਬਦ ਹੈ ਮੰਨੇ, ਅਗਲੀਆਂ 3 ਪੌੜੀਆਂ ਵਿੱਚ ਹੈ ਮੰਨੇ, ਖਿਆਲ ਰੱਖਣਾ ਹੈ ਮੰਨੇ ਅਤੇ ਮੰਨੇ। ਇਹਦੇ ਵਿੱਚ ਕਾਲ ਬਦਲ ਜਾਂਦਾ ਹੈ। ਮੰਨੇ ਜਿਸ ਨੇ ਮੰਨ ਲਿਆ ਹੈ, ਮੰਨੇ ਜੇਕਰ ਕੋਈ ਮੰਨ ਕੇ ਵੇਖੇ। ਸ਼ਰਤੀ ਭਵਿੱਖਤ ਕਾਲ ਆ ਜਾਂਦਾ ਹੈ। ਜਿਸ ਨੇ ਮੰਨ ਲਿਆ ਹੈ ਭੂਤਕਾਲ, ਮੰਨੇ ਜਿਸ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਉਪਦੇਸ਼ ਨੂੰ ਅਪਣਾ ਲਿਆ ਹੈ, ਅੰਦਰ ਨਾਮ ਨੂੰ ਵਸਾ ਲਿਆ ਹੈ, ਨਾਮ ਨਾਲ ਜੁੜ ਗਿਆ ਹੈ। ਮੰਨੇ ਦਾ ਅਰਥ ਹੈ ਪ੍ਰੈਕਟੀਕਲ ਜੀਵਨ। ਜਿਸਨੇ ਨਾਮ ਨੂੰ ਪ੍ਰੈਕਟੀਕਲ ਅਪਣਾ ਲਿਆ ਹੈ, ਥਿਊਰੀਕਲ ਗਿਆਨ ਕੁਛ ਹੋਰ ਹੈ, ਕਥਾ ਕਥਾਵਾਂ ਕਰਨੀਆਂ, ਸਿਧਾਂਤਾਂ ਦੇ ਵਿਚਾਰ ਕਰਨੇ, ਖੋਜਾਂ ਖੋਜਣੀਆਂ, ਰਿਸਰਚ ਕਰਨੀਆਂ, ਇਹ ਗੱਲਾਂ ਕੁਝ ਹੋਰ ਹਨ, ਅਤੇ ਪ੍ਰੈਕਟੀਕਲ ਜੀਵਨ ਕੁਛ ਹੋਰ ਹੈ, ਕਮਾਈ ਕੁਛ ਹੋਰ ਹੈ, ਅਮਲੀ ਜੀਵਨ ਕੁਛ ਹੋਰ ਹੈ। ਜਿਸ ਨੇ ਅਮਲੀ ਜੀਵਨ ਬਣਾ ਲਿਆ ਹੈ, ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਨਾਮ ਦੇ ਆਸਰੇ ਜੀਵਨ ਬਤੀਤ ਕਰਦੇ ਹਨ, ਨਾਮ ਨਾਲ ਇੱਕ ਮਿੱਕ ਹੋ ਗਏ ਹਨ, ਉਹਨਾਂ ਦੀ ਗੱਲ ਕਰਦੇ ਨੇ। ਮੰਨੇ ਕੀ ਗਤ ਕਹੀ ਨਾ ਜਾਏ। ਜਿਸ ਨੇ ਮੰਨ ਲਿਆ ਹੈ, ਜਿਸ ਨੇ ਆਪਣਾ ਜੀਵਨ ਬਦਲ ਲਿਆ ਹੈ। ਆਮ ਕਹਾਵਤ ਹੈ, ਕੋਈ ਬੰਦਾ ਰੁੱਸਿਆ ਹੋਇਆ ਹੋਵੇ ਨਾ, ਉਹਨੂੰ ਮਨਾ ਲਈਏ ਤਾਂ ਕਹਿੰਦੇ ਹੁਣ ਮਨੀ ਗਏ, ਬਦਲ ਗਿਆ ਹੈ। ਉਹ ਨਹੀਂ ਰਿਹਾ। ਆਪਣੇ ਜੀਵਨ ਨੂੰ ਬਦਲਣਾ, ਆਪਣੇ ਆਪ ਨੂੰ ਬਦਲਣਾ, ਗੁਰੂ ਦੇ ਉਪਦੇਸ਼ ਨੂੰ ਸੁਣ ਕਰਕੇ ਉਸਨੂੰ ਪ੍ਰੈਕਟੀਕਲ ਜੀਵਨ 'ਚ ਲਿਆਉਣਾ, ਇਹ ਹੈ ਮੰਨੇ। ਜਿਸ ਨੇ ਮੰਨ ਲਿਆ ਹੈ, ਜਿਸ ਨੇ ਪ੍ਰੈਕਟੀਕਲ ਜੀਵਨ ਬਣਾ ਲਿਆ ਹੈ, ਨਾਮ ਦੀ ਕਮਾਈ ਕੀਤੀ ਹੈ, ਨਾਮ ਦੇ ਆਸਰੇ ਜੀਵਨ ਬਤੀਤ ਕਰਦੇ ਹਨ, ਉਹਨਾਂ ਦੀ ਗਤੀ, ਉਹਨਾਂ ਦੀ ਹਾਲਤ, ਉਹਨਾਂ ਦੀ ਅਵਸਥਾ ਮੰਨੇ ਕੀ ਗਤ ਕਹੀ ਨਾ ਜਾਏ। ਕਹੀ ਨਹੀਂ ਜਾ ਸਕਦੀ, ਵਰਣਨ ਨਹੀਂ ਹੋ ਸਕਦੀ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਣੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬਿਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਝ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਮੰਨੇ ਕੀ ਗਤ ਕਈ ਨਾ ਜਾਏ। ਜਿਸ ਨੇ ਨਾਮ ਨੂੰ ਮੰਨ ਲਿਆ ਹੈ, ਅੰਦਰ ਨਾਮ ਨੂੰ ਵਸਾ ਲਿਆ ਹੈ, ਨਾਮ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਵੇਲੇ ਜੋ ਨਾਮ ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੀ ਗਤੀ, ਉਹਨਾਂ ਦੀ ਹਾਲਤ, ਉਹਨਾਂ ਦੀ ਅਵਸਥਾ ਵਰਣਨ ਨਹੀਂ ਹੋ ਸਕਦੀ, ਕਹੀ ਨਹੀਂ ਜਾ ਸਕਦੀ। ਬੜੀ ਬੇਅੰਤ ਹੈ, ਬਹੁਤ ਬੇਅੰਤ ਹੈ, ਪਰੇ ਤੋਂ ਪਰੇ ਹੈ। ਮਿੱਠਾ ਟਵਾਣਾ ਡੇਰੇ ਤੋਂ ਕੋਈ 2 ਮੀਲ ਬਾਹਰ ਇੱਕ ਟੋਭਾ ਸੀ, ਪਾਣੀ ਦਾ ਤਲਾਬ, ਛੱਪੜ, ਉਹਨੂੰ ਟੋਭੇ ਕਹਿੰਦੇ ਸਨ। ਬਰਸਾਤਾਂ ਵਿੱਚ ਪਾਣੀ ਇਕੱਠਾ ਕਰਨਾ, ਸਟੋਰ ਕਰਨਾ ਪਾਣੀ, ਅਤੇ ਫਿਰ 5-6-7 ਮਹੀਨੇ ਉਹ ਪਾਣੀ ਵਰਤਣਾ, ਪਸ਼ੂਆਂ ਨੇ ਵਰਤਣਾ, ਨਹਾਉਣ ਲਈ ਵਰਤਣਾ, ਤੋਂ ਟੋਭੇ ਦੀ ਸੰਭਾਲ ਕੀਤੀ ਜਾਂਦੀ ਸੀ। ਬਰਸਾਤਾਂ ਤੋਂ ਪਹਿਲੇ ਸ਼੍ਰੀਮਾਨ ਮਹੰਤ ਭਗਤ ਸਿੰਘ ਸਾਹਿਬ ਮਹਾਰਾਜ ਨੇ ਉਦਮ ਕੀਤਾ ਕਿ ਟੋਭੇ ਨੂੰ ਜਰਾ ਡੂੰਘਾ ਕਰ ਦੇਵੀਏ ਅਤੇ ਜ਼ਿਆਦਾ ਪਾਣੀ ਸਟੋਰ ਹੋ ਜਾਵੇਗਾ, ਲੋਕਾਂ ਦੇ ਕੰਮ ਆਵੇਗਾ। ਕਿਉਂਕਿ ਥਲ ਦਾ ਇਲਾਕਾ ਸੀ, ਪਾਣੀ ਦੀ ਬੜੀ ਮੁਸ਼ਕਲ ਸੀ, ਤੰਗੀ ਸੀ, ਅਤੇ ਪਾਣੀ ਦੀ ਬੜੀ ਲੋੜ ਸੀ। ਪਾਣੀ ਬੜਾ ਕੀਮਤੀ ਮੰਨਿਆ ਜਾਂਦਾ ਸੀ। ਜ਼ਿਆਦਾ ਸਟੋਰ ਕਰਨ ਦੇ ਲਈ ਬਰਸਾਤਾਂ ਤੋਂ ਪਹਿਲੇ ਉਸ ਟੋਭੇ ਵਿੱਚ ਮਿੱਟੀ ਕਰਨੀ, ਡੂੰਘਾ ਕਰ ਦੇਣਾ, ਅਤੇ ਪਾਣੀ ਜ਼ਿਆਦਾ ਇਕੱਠਾ ਹੋ ਜਾਵੇ। तो भाई भगत सिंह साहिब महाराज ने कार सेवा शुरू की थी। हिंदू मुसलमान सिख सब मिलके काम करते हैं। कोई 500 बंदा लगा होया कार सेवा, कोई मिट्टी पट्टन वाले, कुछ हल चलाण वाले, कोई बाहर चुके सुटन वाले। तो कार सेवा हो रही है टोबे की। तो मत भाई भगत सिंह साहिब महाराज उन्होंने सारिया के वास्ते डेरे चो लंगर तैयार करके लै गए, प्रसादे दाल। तो उस वेले उस इलाके च कम करन वालियां दे लई सब तो चंगी खुराक होंदी सी घ्यो शक्कर। घ्यो शक्कर भी नाल लै लिया, अचार भी नाल लै लिया, ते थोड़ा जिहा कड़ा प्रसाद को 2 किलो दी कढ़ाई विच कड़ा प्रसाद कीता होया। तो सारा कुछ सेवादारा नूं चुकवा करके भाई भगत सिंह साहब उत्थे लै गए। दूरों ही एक मनचला मुसलमान वे करके कड़ा प्रसाद की कढ़ाई नूं ते अपनी बोली अनुसार उस इलाके की बोली सी, कहिंदे ओह भाई जी आ जिहड़ा कढ़ा तूं ले आना है तां मैं कल्ले खा जावांगा, कन कन खवे से। तो भाई साहब भाई भगत सिंह सुन करके कहन लगे, गुरमुखा ये गुरु का लंगर है, गुरु का कुणका है, गुरु बरकतां पावेगा। गुरु का लंगर गुरु बरकतां पाएगा। एक दरख्त उठे बैठ गए, आओ भाई लंगर छको। बैठ गए लोग पंगता लगा के, सब विच हिंदू मुसलमान सिख परतान वाले लग पे। ते भाई साहब जी ने कड़ा प्रसाद वाली कढ़ाई अपने को रख ली, उत्ते रुमाल पाया होया, जप जी का पाठ शुरू कर दिता। तो कढ़ कर कड़ा प्रसाद दई जान दई जान। परतान वाले ने कहा, जितना को मंगता है कड़ा प्रसाद खुला दो, सबनों रजा दो। असी वेखे ने उस जमाने के अंदर ऐसे बंदे जेड़े के 5-5 किलो कड़ा प्रसाद खा जाते सन। अखी वेखे ने बंदे 5 किलो, सबनों रजाया, मुड़ मुड़ के पूछा, होर लो भाई होर लो भाई होर लो, दे दे के कड़ कड़ के दे गए। अखीर ते जान लग्या भाई साहब भाई भगत सिंह साहब कहन लगे, गुरमुखो थोड़ा थोड़ा प्रसाद घर भी ले जाओ, बच्चे वास्ते भी ले जाओ। सबनों दिता। जो सारा कुछ समाप्ति हुई, उन तो रुमाल उतारिया, अद्धी कढ़ाई बाकी पई। तो सारे कहने ने, धन भाई भगत सिंह साहब, धन भाई भगत सिंह साहब, मन ने की गत कही न जाए। जिसने मन लिया है, जिन्हें अपना जीवन बदल लिया है, प्रैक्टिकल जिन बढ़ा लिया है, अंदर नाम नूं बसा लिया है, उन्हां दी गति हालत कही नहीं जाती। ये को कहे पिछे पछताए, जेकर कोई आखेगा भी सही, उसनों बाद पछताना पवेगा कि मैं जो कुछ किया है थोड़ा किया है, पूरा पूरा वर्णन नहीं कर सकिया। कागद कलम न लिखण हार, कलम दे नाल कागज दे उत्ते ऐसे पूरन पुरख जिसने मन लिया है, ओदी महिमा ओदी वड़ियाई लिखी नहीं जा सकती। मने का बह करण विचार, जिसने मन लिया है, अपना अमली जीवन बना लिया है, नाम नाल जुड़ गया है, उस दे बारे जेकर बैठ करके विचारा करे तो विचारा भी नहीं हो सकदियाँ, लिखा भी नहीं जा सकता, वर्णन भी नहीं हो सकता। ऐसा नाम निरंजन होए, भाई वाहगुरु का नाम ऐसा निरंजन है। निरंजन का अर्थ है करदे ने माया तो निर्लेप। अंजन का अर्थ करदे ने सुरमा, सुरम तो लिया जाता है कालख, कालख तो ली जाती है माया, भाव जो माया दे प्रभाव तो रहते है। निरंजन वाहगुरु का नाम ਇਹੋ ਜਿਹਾ ਹੈ ਜੇ ਕੋ ਮਨ ਜਾਣੇ ਮਨ ਕੋਏ। ਜੇਕਰ ਕੋਈ ਬੰਦਾ ਆਪਣੇ ਮਨ ਦੇ ਵਿੱਚ ਉਸ ਨੂੰ ਨਾਮ ਨੂੰ ਅਪਣਾ ਲਵੇ, ਮਨ ਕਰਕੇ ਵੇਖੇ, ਤਾਂ ਐਸਾ ਵਾਹਿਗੁਰੂ ਦਾ ਨਾਮ ਮਨੋਰੰਜਨ ਹੈ ਜੋ ਜਿਹਦੀ ਵਰਣਨ ਮਹਿਮਾ ਵਰਣਨ ਨਹੀਂ ਹੋ ਸਕਦੀ, ਜਿਸਦਾ ਕਥਨ ਨਹੀਂ ਹੋ ਸਕਦਾ, ਪੜਿਆਈ ਨਹੀਂ ਹੋ ਸਕਦੀ, ਸੋਭਾ ਨਹੀਂ ਕੀਤੀ ਜਾ ਸਕਦੀ। ਮਨੈ ਸੁਰਤ ਹੋਵੇ ਮਨ ਬੁੱਧ, ਪਹਿਲੇ ਸੀ ਮੰਨੇ, ਹੁਣ ਹੈ ਮੰਨੈ। ਮਨੇ ਜਿਸ ਨੇ ਮੰਨ ਲਿਆ ਹੈ ਉਹਦੀ ਮਹਿਮਾ ਵਰਣਨ ਨਹੀਂ ਹੋ ਸਕਦੀ। ਮੰਨੈ ਇੱਥੇ ਦੁਲਾਈਆਂ ਹੈ। ਜੇਕਰ ਕੋਈ ਮੰਨ ਕੇ ਵੇਖੇ, ਸ਼ਰਤੀ ਵਿਭੁਕਤ ਕਾਲ ਹੈ, ਜੇਕਰ ਕੋਈ ਮੰਨ ਕਰਕੇ ਵੇਖੇ, ਮੰਨੈ ਸੁਰਤ ਹੋਵੇ ਮਨ ਬੁੱਧ। ਜੇਕਰ ਕੋਈ ਨਾਮ ਨੂੰ ਅੰਦਰ ਵਸਾ ਕੇ ਵੇਖੇ, ਨਾਮ ਨਾਲ ਜੁੜੇ, ਤਾਂ ਸੁਰਤ ਹੋਵੇ ਮਨ ਬੁੱਧ। ਮਨ ਅਤੇ ਬੁੱਧੀ ਦੇ ਅੰਦਰ ਸੁਰਤ ਆ ਜਾਂਦੀ ਹੈ, ਮਨ ਅਤੇ ਬੁੱਧੀ ਵਿੱਚ ਸੁਰਤ ਆ ਜਾਂਦੀ ਹੈ। ਮਨ ਅਤੇ ਬੁੱਧੀ ਕਈ ਵਾਰੀ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਆਉਂਦੇ ਨੇ। ਮਨ ਵੀ ਸੁੱਤਾ ਆਉਂਦਾ ਹੈ, ਬੁੱਧੀ ਵੀ ਸੁੱਤੀ ਆਉਂਦੀ ਹੈ। ਜੇਕਰ ਕੋਈ ਨਾਮ ਨਾਲ ਜੋੜ ਦੇਵੇ, ਨਾਮ ਨੂੰ ਮੰਨੇ, ਤਾਂ ਮਨ ਵਿੱਚ ਅਤੇ ਬੁੱਧੀ ਵਿੱਚ ਵੀ ਸੁਰਤ ਆ ਜਾਂਦੀ ਹੈ। ਮਹਾਂਪੁਰਖ ਹੋਏ ਨੇ ਸੰਤ ਭਾਈ ਅੱਡਣ ਸਾਹਿਬ ਜੀ ਲਾਹੌਰ, ਭਾਈ ਕਨ੍ਹਈਆ ਸਾਹਿਬ ਤੋਂ ਤੀਜੀ ਥਾਂ 'ਤੇ, ਜਿਨ੍ਹਾਂ ਨੇ ਸੇਵਾ ਪੰਥੀ ਸੰਪਰਦਾ ਦਾ ਬੜਾ ਵਿਸਥਾਰ ਕੀਤਾ, ਬੜਾ ਸਹਿਤ ਲਿਖਾਇਆ। 250 ਚੇਲਾ ਸੀ ਭਾਈ ਅੱਡਣ ਸਾਹਿਬ ਜੀ ਦਾ, ਬੜੇ ਮਹਾਂਪੁਰਖ ਔਰ ਬੜੇ ਤਿਆਗੀ। ਸ਼ਾਹ ਜਿਵੜੇ ਲਹੂ, ਇਹਨਾਂ ਦਾ ਜਨਮ ਸੀ ਲਹੂ ਸ਼ਹਿਰ, ਅਤੇ ਸ਼ਾਹ ਜਿਵੜੇ ਡੇਰਾ ਬਣਿਆ ਹੋਇਆ ਸੀ, ਅਤੇ ਇੱਕ ਦਿਨ ਬੈਠੇ ਸਨ ਮਹਾਂਪੁਰਖ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਗੁਰਸਿੱਖ ਪਾਠ ਕਰ ਰਿਹਾ ਸੀ, ਅਤੇ ਉੱਥੋਂ ਦੇ ਨਵਾਬ ਦਾ ਇੱਕ ਸਿਪਾਹੀ ਆਇਆ ਅਤੇ ਉਹ ਗੁਰਸਿੱਖ ਨੂੰ ਉਠਾ ਕੇ ਲੈ ਗਿਆ। ਭਾਈ ਸਾਹਿਬ ਕਹਿੰਦੇ ਰਹੇ ਵੀ ਪਾਠ ਕਰ ਰਿਹਾ, ਇਸ ਨੂੰ ਭੋਗ ਪਾ ਲੈਣ ਦੇ ਫਿਰ ਲੈ ਜਾਵੇਂ, ਪਰ ਉਸਨੇ ਪਰਵਾਹ ਨਾ ਕੀਤੀ। ਤੋ ਮੈਡਨ ਸਾਹਿਬ ਜੀ ਨੇ ਵੇਖਿਆ ਜਿੱਥੇ ਇਹੋ ਜਿਹੇ ਰਾਜਾ ਹੈ, ਇਹੋ ਜਿਹਾ ਨਵਾਬ ਹੈ, ਉੱਥੇ ਕੀ ਰਹਿਣਾ, ਚਲੋ ਚਲੀਏ। ਹਰਾ ਭਰਾਇਆ ਡੇਰਾ ਛੋੜ ਕੇ ਤੁਰ ਗਏ। ਜੰਮੂ ਕਸ਼ਮੀਰ ਤਵੀ ਨਦੀ ਦੇ ਕਿਨਾਰੇ ਪਹਾੜ ਦੀ ਕੰਧਰਾਂ ਗੁਫਾ ਜਾ ਡੇਰਾ ਲਗਾਇਆ। ਇੱਕ ਸ਼ਰਧਾਲੂ ਲਾਹੌਰ ਦਾ, ਬੈਡਨ ਸਾਹਿਬ ਦਾ, ਜੋ ਬਿਜਨਸ ਕਰਦਾ ਸੀ, ਦਸਵੰਧ ਮੰਨਿਆ ਉਸਨੇ, ਉਹਨੂੰ ਲਾਭ ਹੋਇਆ। 125,000 ਰੁਪਇਆ ਉਹਦਾ ਉਸ ਜ਼ਮਾਨੇ ਵਿੱਚ ਦਸਵੰਧ ਬਣਿਆ। ਉਹ ਲੈ ਕੇ ਲੱਭਦਾ ਲੱਭਦਾ ਬੈਡਨ ਸਾਹਿਬ ਨੂੰ ਜਾ ਮਿਲਿਆ ਪਹਾੜ ਦੀ ਗੁਫਾ ਵਿੱਚ। ਕਹਿੰਦੇ ਮਹਾਰਾਜ, ਮੈਂ ਤੁਹਾਡੀ ਮੰਨਤ ਮੰਨੀ ਹੋਈਏ, ਇਹ ਦਸਵੰਧ ਤੁਸੀਂ ਲਓ। ਪੰਡਣ ਸਾਹਿਬ ਕਹਿਣ ਲੱਗੇ, ਬਲਿਆ ਲੋਕਾ, ਇੱਥੇ ਸਾਡੇ ਕੋਲ ਜੰਦਰਾ ਨਹੀਂ, ਖੁੰਡਾ ਨਹੀਂ, ਬੂਹਾ ਨਹੀਂ, ਦਰਵਾਜ਼ਾ ਨਹੀਂ, ਗੁਫਾ 'ਚ ਬੈਠੇ ਹਾਂ, ਇਹਦੇ ਨਾਲ ਪੈਸਾ ਕਿਤੇ ਸਾਂਭਾਂਗੇ? ਉਹ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਲਓ, ਭਾਵੇਂ ਨਦੀ ਸੁੱਟ ਦਿਓ, ਮੈਂ ਤਾਂ ਦੇਣਾ। ਅਤੇ ਬੈਡਣ ਸਾਹਿਬ ਕਹਿਣ ਲੱਗੇ, ਐਵੇਂ ਨਦੀ 'ਚ ਕਾਹਨੂੰ ਸੁੱਟਣਾ, ਤੂੰ ਇਸ ਨੂੰ ਕਿਸੇ ਲੇਖੇ ਲਾ, ਕਿਸੇ ਥਾਂ 'ਤੇ ਜਾ ਕੇ ਧਰਮਸ਼ਾਲਾ ਬਣਾ ਦੇ, ਕੋਈ ਲਾਭ ਹੋਵੇ ਲੋਕਾਂ ਨੂੰ। ਕਹਿਣ ਲੱਗਾ, ਜੀ ਮੈਂ ਧਰਮਸ਼ਾਲਾ ਬਣਾ ਦਿੰਦਾ, ਪਰ ਤੁਹਾਨੂੰ ਇੱਕ ਵਾਰੀ ਚਰਨ ਪਾਉਣੇ ਪੈਣਗੇ। ਕਹਿੰਦੇ ਪਾ ਦਿਆਂਗੇ। ਉਹ ਲਾਹੌਰ ਦਾ ਸੀ, ਉਸਨੇ ਲਾਹੌਰ ਸ਼ਾਹਦਰੇ ਜਾ ਕੇ ਧਰਮਸ਼ਾਲ ਪਾਈ, ਪੈਡਣ ਸਾਹਿਬ ਉੱਥੇ ਜਾ ਕੇ ਡੇਰਾ ਲਗਾਇਆ। ਐਸਾ ਪ੍ਰੇਮ ਪਿਆਰ ਵਧਿਆ ਕਿ ਸਾਰਾ ਸ਼ਹਿਰ ਲਾਹੌਰ ਦਾ ਸ਼ਰਧਾਲੂ ਹੋ ਗਿਆ। ਰੋਜ਼ਾਨਾ ਕਥਾ ਹੋਵੇ, ਸ਼ਾਮ ਦੇ ਵਕਤ 500 ਬੰਦਾ ਲਾਹੌਰ ਸ਼ਹਿਰ ਵਿੱਚ ਆਵੇ, 250 ਆਪਣਾ, 1000 ਬੰਦਾ ਸਤਸੰਗ ਸੁਣੇ। ਯੋਗ ਵਸਿਸ਼ ਦੀ ਕਥਾ ਹੋਵੇ, ਪਰਸ ਬਾਗ ਦੀ ਕਥਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋਵੇ। ਤੋ ਬਿਆਡਣ ਸਾਹਿਬ ਨੇ ਸੁਣਿਆ ਕਿ ਲਾਹੌਰ ਦੇ ਅੰਦਰ ਇਹ ਕੋਈ ਸਾਧੂ ਆਇਆ ਹੈ, ਉਹਦੀ ਬੜੀ ਮਹਿਮਾ ਕਿ ਜੋ ਮੂੰਹ ਚੁੱਕ ਕਹਿ ਦੇਵੇ ਪੂਰਾ ਹੋ ਜਾਂਦਾ ਹੈ। ਜੇ ਕਿਸੇ ਦਾ ਬੱਚਾ ਨਾ ਹੋਵੇ ਉਹ ਵਰ ਦੇ ਦੇਵੇ ਬੱਚਾ ਹੋ ਜਾਂਦਾ ਹੈ, ਜੇ ਕਿਸੇ ਨੂੰ ਸ਼ਰਾਪ ਦੇ ਦੇਵੇ ਗੁੱਸੇ ਵਿੱਚ ਤਾਂ ਮਰ ਜਾਂਦਾ ਹੈ। ਬੜੀ ਮਹਿਮਾ ਹੋਈ, ਹੁਣ ਜੇ ਜੈਕਾਰ ਹੋਈ ਤਾਂ ਕੁਦਰਤੀ ਇੱਕ ਦਿਨ ਕਿਸੇ ਘਰ ਵਿੱਚ ਮਾਂ ਪੁਰਖ ਲੰਗਰ ਛਕਣ ਗਏ, ਉਹਨਾਂ ਨੇ ਉਹਨੂੰ ਸਾਧੂ ਨੂੰ ਬੁਲਾਇਆ ਹੋਇਆ ਸੀ, ਮੇਲ ਹੋ ਗਿਆ। ਤਾਂ ਵੈਲਣ ਸਾਹਿਬ ਕਹਿਣ ਲੱਗੇ, ਸੰਤ ਜੀ ਤੁਹਾਡੀ ਬੜੀ ਮਹਿਮਾ ਸੁਣੀ ਹੈ ਕਿ ਤੁਸੀਂ ਜੋ ਮੂੰਹ 'ਚੋਂ ਬੋਲਦੇ ਹੋ ਪੂਰਾ ਹੋ ਜਾਂਦਾ ਹੈ, ਜੇਕਰ ਕੋਈ ਬੇ ਔਲਾਦਾ ਹੈ ਉਹਦੇ ਘਰ ਔਲਾਦ ਹੋ ਜਾਂਦੀ ਹੈ, ਜੇ ਕਿਸੇ 'ਤੇ ਤੁਸੀਂ ਨਾਰਾਜ਼ ਹੋਵੋ ਗੁੱਸੇ ਹੋਵੋ ਸ਼ਰਾਪ ਦਿਓ ਤਾਂ ਮਰ ਜਾਂਦਾ ਹੈ। ਬੜੀ ਸ਼ਕਤੀ ਤੁਹਾਡੇ ਅੰਦਰ, ਇਹ ਸ਼ਕਤੀ ਕਿਵੇਂ ਆ ਗਈ ਤੁਹਾਡੇ ਅੰਦਰ? ਤਾਂ ਉਹ ਸਾਧੂ ਆਪਣੇ ਮਾਣ 'ਚ ਭਰਿਆ ਹੋਇਆ ਕਹਿਣ ਲੱਗਾ, ਕੋਈ ਐਵੇਂ ਥੋੜ੍ਹੀ ਆ ਗਈ ਸ਼ਕਤੀ, ਕੁਛ ਕੀਤਾ ਕੀ ਕੀਤਾ ਜੀ? ਕਹਿਣ ਲੱਗਾ, ਮੈਂ 12 ਸਾਲ ਰੋਟੀ ਨਹੀਂ ਖਾਧੀ, ਇਜਰੀ ਬਿਜਰੀ ਖਾਂਦਾ ਰਿਹਾ, ਮੈਂ ਗੰਦਗੀ ਖਾਂਦਾ ਰਿਹਾ, ਤਾਂ ਇਹ ਸ਼ਕਤੀ ਮੇਰੇ ਅੰਦਰ ਆ ਗਈ, ਮੇਰੀ ਜ਼ਬਾਨ 'ਤੇ ਜੋ ਬੋਲਦਾ ਪੂਰਾ ਹੋ ਜਾਂਦਾ। ਸੰਤ ਭਾਈ ਅੱਡਣ ਸਾਹਿਬ ਮੁਸਕਰਾਏ ਅਤੇ ਕਹਿਣ ਲੱਗੇ, ਵਾਹ ਸੰਤ ਜੀ ਵਾਹ, ਤੂੰ ਕੀ ਖੱਟਿਆ, ਜੰਮ ਪਏ ਤਾਂ ਵੀ ਲੋਕਾਂ ਦੇ, ਮਰ ਗਏ ਤਾਂ ਵੀ ਲੋਕਾਂ ਦੇ, ਤੇਰੇ ਮੂੰਹ 'ਤੇ ਗੰਦਗੀ ਪਈ, ਤੂੰ ਕੀ ਖੱਟਿਆ? ਇੰਨੀ ਗੱਲ ਸੁਣਨ ਦੇ ਨਾਲ ਉਹਦੇ ਮਨ ਅਤੇ ਬੁੱਧੀ 'ਚ ਸੁਰਤ ਆ ਗਈ। ਉਹ ਸਮਝਦਾ ਸੀ ਕਿ ਇਹ ਕੁਝ ਬੜਾ ਕੁਝ ਹੈ, ਪਰ ਅੱਜ ਪਤਾ ਲੱਗਾ ਕੁਛ ਵੀ ਨਹੀਂ, ਸੰਤ ਮਤੇ 'ਚ ਕੁਛ ਵੀ ਨਹੀਂ, ਆ ਸ਼ਕਤੀਆਂ ਆ ਜਾਣੀਆਂ ਕੁਝ ਵੀ ਨਹੀਂ, ਇਹ ਤਾਂ ਨਾਟਕ ਚਿੱਟ ਕੀ ਕੁਕਾਜਾ, ਪ੍ਰਭ ਲੋਗਨ ਕੇ ਆਵੇ ਲਾਜਾ। ਪਾਲਣ ਸਾਹਿਬ ਦੇ ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਅੱਜ ਮਨ ਸੁਰਤ ਆਈ ਹੈ, ਮੰਨੇ ਸੁਰਤ ਹੋਵੇ ਮਨ ਬੁੱਧ, ਮਨ ਅਤੇ ਬੁੱਧੀ ਸੁਰਤ ਆ ਜਾਂਦੀ ਹੈ ਜੇਕਰ ਕੋਈ ਨਾਮ ਨੂੰ ਮਨ ਕਰਕੇ ਵੇਖੇ। ਮੰਨੇ ਸਗਲ ਭਵਨ ਕੀ ਸੁਧ, ਜੇਕਰ ਕੋਈ ਨਾਮ ਨੂੰ ਮਨ ਕੇ ਵੇਖੇ, ਅੰਦਰ ਨਾਮ ਵਸਾ ਕਰਕੇ ਵੇਖੇ, ਕਮਾਈ ਕਰਕੇ ਵੇਖੇ, ਸਗਲ ਭਵਨ ਕੀ ਸੁਧ, ਉਸਨੂੰ ਸਾਰਿਆਂ ਭਵਨਾਂ ਦੀ, ਸਾਰਿਆਂ ਘਰਾਂ ਦੀ, ਸਾਰਿਆਂ ਪ੍ਰਾਂਤਾਂ ਦੀ, ਸਾਰਿਆਂ ਦੇਸ਼ਾਂ ਪ੍ਰਦੇਸ਼ਾਂ ਦੀ ਸੁਧ ਹੋ ਜਾਂਦੀ ਹੈ। ਕੀ ਹੋ ਰਿਹਾ ਹੈ? ਸਗਲ ਭਵਨ ਕੀ ਸੁਧ, ਸਾਰੇ ਭਵਨ ਸੁਧ ਹੋ ਜਾਂਦੀ ਹੈ। ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭੋਰੇ ਅੰਦਰ ਬੈਠੇ ਹੋਏ ਅਤੇ ਮੱਖਣ ਸ਼ਾਹ ਦੇ ਲਬਾਣੇ ਡੁੱਬਦੇ ਜਹਾਜ਼ ਨੂੰ ਉਹਦੀ ਅਰਦਾਸ ਕਰਨ 'ਤੇ ਜਾ ਕਰਕੇ ਮੋੜਾ ਦਿੱਤਾ, ਤਾੜ ਦਿੱਤਾ, ਇਸੇ ਤਰ੍ਹਾਂ ਮਹਾਂਪੁਰਖ ਹੋਏ ਨੇ ਬਾਬਾ ਜਗਤਾ ਸਾਹਿਬ ਜੀ, ਭਾਈ ਕਨ੍ਹਈਆ ਸਾਹਿਬ ਤੋਂ 5ਵੀਂ ਥਾਂ 'ਤੇ, ਭਾਈ ਭਲਾ ਰਾਮ ਦੇ ਚੇਲੇ ਸਨ ਭਾਈ ਜਗਤਾ ਸਾਹਿਬ ਅਤੇ ਭਾਈ ਭਲਾ ਰਾਮ ਦੇ ਚੇਲੇ ਸਨ ਭਾਈ ਪ੍ਰੀਤਮ ਦਾਸ। ਪ੍ਰੀਤਮ ਦਾਸ ਮਿੱਠੇ ਟਵਾਣੇ ਆ ਗਏ, ਪ੍ਰੀਤਮ ਦਾਸ ਦੇ ਚੇਲੇ ਬਣੇ ਹੋਗੇ ਭਾਈ ਹਰੀ ਸਿੰਘ ਸਾਹਿਬ, ਹਰੀ ਸਿੰਘ ਦੇ ਚੇਲੇ ਬਣੇ ਹੋਗੇ ਭਾਈ ਭਗਤ ਸਿੰਘ ਸਾਹਿਬ ਅਤੇ ਮਹੰਤ ਜਵਾਹਰ ਸਿੰਘ ਜੀ। ਮਹੰਤ ਪ੍ਰੀਤਮ ਦਾਸ ਅਤੇ ਭਾਈ ਜਗਤਾ ਸਾਹਿਬ ਗੁਰਭਾਈ ਸਨ। ਉਹਦੇ ਨਾਲ ਅਜੀਤ ਸਿੰਘ ਮਨ ਕਹਿਣ ਲੱਗਾ ਕਿ ਭਾਈ ਜਗਤਾ ਸਾਹਿਬ ਦੇ ਚੇਲੇ ਸਨ ਭਾਈ ਪ੍ਰੀਤਮ ਦਾਸ, ਤਾਂ ਇੱਕ ਭਾਵ ਹੈ ਉੱਥੋਂ ਹੀ ਆਏ ਨੇ, ਨੂਰਪੁਰ ਤੋਂ ਹੀ ਸਨ ਪ੍ਰੀਤਮ ਦਾਸ ਜੀ ਮਿੱਠਾ ਟਵਾਉਣ ਵਾਲੇ। ਬਾਬਾ ਜਗਤਾ ਸਾਹਿਬ ਦੇ ਸੇਵਕ ਸਨ ਸੁਖਰਾਮ ਅਤੇ ਭਾਗਮਲ, ਆਜ਼ਾਦ ਦੇ ਅਰਨੇਜੇ, ਇਹ ਵਪਾਰ ਕਰਦੇ ਸੀ, ਦਰਿਆ ਸਿੰਧ ਸੀ, ਦਰਿਆ ਸਿੰਧ ਅਟਕ ਦਰਿਆ ਵੀ ਕਹਿੰਦੇ ਹਨ, ਸਰਹੱਦ ਉੱਤੇ ਜਿੱਥੇ ਕਿ ਅੱਗੋਂ ਸੁਬਾ ਸਰਹੱਦ ਸ਼ੁਰੂ ਹੋ ਜਾਂਦਾ ਸੀ, ਦਰਿਆ ਸਿੰਧ ਵਿੱਚ ਉਹ ਬੇੜੀ 'ਚ ਮਾਲ ਲੱਧ ਕੇ ਜਾ ਰਹੇ ਸਨ ਡੇਰਾ ਇਸਮਾਇਲ ਖਾਨ, ਦਰਿਆ ਖਾਨ ਤੋਂ ਡੇਰਾ ਇਸਮਾਇਲ ਖਾਨ ਜਾ ਰਹੇ ਸਨ। ਬੇੜੀ 'ਚ ਮਾਲ ਲੱਦਾ ਹੋਇਆ, ਕਣਕ ਛੋਲੇ ਵਗੈਰਾ ਜਾ ਕੇ ਵੇਚਦੇ ਸਨ, ਉਧਰੋਂ ਲਿਆਉਣੇ ਬਦਾਮ ਅਖਰੋਟ ਨੀਂਜੇ ਵਗੈਰਾ ਆ ਕਰਕੇ ਵੇਚਣੇ, ਇਹ ਵਪਾਰ ਕਰਦੇ ਸੀ। ਬੇੜੀ ਜਾ ਰਹੀ ਹੈ, ਹੋਰ ਲੋਕ ਬੈਠੇ ਹਨ, ਪਰ ਜ਼ਿਆਦਾ ਮਾਲ ਇਹਨਾਂ ਦਾ, ਦੋਵਾਂ ਦਾ, ਸੁਖਰਾਮ ਅਤੇ ਭਾਗਮਲ ਦਾ। ਕੁਦਰਤੀ ਦਰਿਆ ਵਿੱਚ ਹੜ੍ਹ ਆ ਗਿਆ, ਪਲੱਟ ਆ ਗਿਆ, ਸਿੰਧ ਦਰਿਆ ਬੜਾ ਬੜਾ ਦਰਿਆ ਹੈ, 12 ਕੋਹ ਇਹਦਾ ਪੇਟ ਸੀ, ਤਾਂ ਬੇੜੀ ਜਿਹੜੀ ਸੀ ਆਊਟ ਆਫ ਕੰਟਰੋਲ ਹੋ ਗਈ। ਮਲਾਹਾਂ ਨੇ ਕਿਹਾ, ਬਾਈ ਹੁਣ ਬੇੜੀ ਸਾਡੇ ਕਾਬੂ ਨਹੀਂ ਰਹੀ, ਆਊਟ ਆਫ ਕੰਟਰੋਲ ਹੋ ਗਈ ਹੈ। ਹੁਣ ਇਸਨੂੰ ਕੋਈ ਕੁਦਰਤੀ ਸ਼ਕਤੀ ਬਚਾ ਸਕਦੀ ਹੈ, ਪੀਰ ਫਕੀਰ ਬਚਾ ਸਕਦਾ, ਅਸੀਂ ਨਹੀਂ ਬਚਾ ਸਕਦੇ, ਡੁੱਬੀ ਕਿ ਡੁੱਬੀ। ਇਹਨਾਂ ਦੋਵਾਂ ਨੇ ਸੁਖਰਾਮ ਅਤੇ ਭਾਗਮਲ ਨੇ ਅਰਦਾਸ ਕੀਤੀ, ਬਾਬਾ ਜਗਤਾ ਸਾਹਿਬ ਮਹਾਰਾਜ ਸਾਡੀ ਬੇੜੀ ਪਾਰ ਹੋ ਜਾਵੇ, ਪਾਰ ਕਰ ਦਿਓ, 101 ਰੁਪਈਆ ਤੁਹਾਡੇ ਡੇਰੇ 'ਤੇ ਮੱਥਾ ਟੇਕਾਂਗੇ। ਇਹਨਾਂ ਨੂੰ ਦਰਸ਼ਨ ਵੀ ਹੋਏ, ਜਲਕਾਰ ਵੀ ਵਜਿਆ। ਉਸ ਵੇਲੇ ਬਾਬਾ ਜਗਤਾ ਸਾਹਿਬ ਦਾ ਸਰੀਰ ਸੀ ਨੂਰਪੁਰ ਥੱਲ ਬਰਾਂਡੇ ਵਿੱਚ ਲੇਟੇ ਹੋਏ ਸਨ, ਗਰਮੀਆਂ ਦਾ ਮੌਸਮ। ਉੱਠੇ ਤਾਂ ਕਹਿਣ ਲੱਗੇ, ਮੇਰੇ ਮੁੱਲ 'ਚ ਦਰਦ ਹੈ, ਇੱਥੇ ਟਕੋਰ ਕਰ ਦਿਓ, ਕੋਈ ਦਵਾਈ ਲਾ ਦਿਓ। ਸਾਰਿਆਂ ਨੇ ਵੇਖਿਆ ਬੁੱਢਾ ਲਾਲ ਹੋਇਆ ਹੋਇਆ ਹੈ, ਖਾਰਵਾਂ ਲਾਇਆ ਖਾਰਵਾਂ, ਕਈ ਦਿਨ ਟਕੋਰ ਕਰਦੇ ਰਹੇ। ਸਾਰੇ ਹੈਰਾਨ, ਬਈ ਇਹਨਾਂ ਹੋਇਆ ਕੀ, ਸੁੱਤੇ ਉੱਠੇ ਨੇ, ਹੋਇਆ ਕੀ। ਉਹਦੇ ਬੇੜੀ ਪਾਰ ਹੋ ਗਈ, ਹੁਣ ਬੜਾ ਲਾਭ ਹੋਇਆ। ਕਈ ਮਹੀਨੇ ਤੋਂ ਬਾਅਦ ਆਏ ਨੂਰਪੁਰ ਅਤੇ ਵਿਚਾਰਿਆ ਬਾਬੇ ਜਗਤੇ ਸਾਹਿਬ ਦੇ ਦਰਸ਼ਨ ਕਰੀਏ, ਬੇਟਾ ਦੇ ਆਵੀਏ, ਤਾਂ ਮਨ 'ਚ ਸੰਕਲਪ ਆ ਗਿਆ ਕਿ ਬਾਬਾ ਜਗਤਾ ਸਾਹਿਬ ਤਾਂ ਆਪਣੇ ਕੋਲ ਪੈਸਾ ਰੱਖਦੇ ਨਹੀਂ ਹਨ, ਉਹ ਤਾਂ ਜੋ ਕੁਛ ਆਉਂਦਾ ਨਾਲ ਦੇ ਨਾਲ ਵੰਡ ਦਿੰਦੇ ਹਨ, ਗਰੀਬਾਂ ਨੂੰ ਦੇ ਦਿੰਦੇ ਹਨ, ਸਰੀਰ ਦੇ ਕੱਪੜੇ ਵੀ ਲਾ ਕੇ ਦੇ ਦਿੰਦੇ ਹਨ, ਅਤੇ 100 ਰੁਪਇਆ ਕਾਹਨੂੰ ਦੇਣਾ, 50 ਹੀ ਬਥੇਰਾ, ਉਹਨੇ ਕਿਹੜਾ ਰੱਖਣਾ, ਉਹਨੂੰ ਵੰਡ ਹੀ ਦੇਣਾ। 50 ਰੁਪਇਆ ਰੱਖਿਆ ਪ੍ਰਸ਼ਾਦ ਥਾਲੀ ਉੱਤੇ, ਆ ਕੇ ਮੱਥਾ ਟੇਕਿਆ, ਅਤੇ ਬਾਬਾ ਜਗਤਾ ਸਾਹਿਬ ਕਹਿਣ ਲੱਗੇ, ਕਿਤਨੇ ਪੈਸੇ ਨੇ? ਮਹਾਰਾਜ, ਸਭ ਕੁਝ ਤੁਹਾਡੇ, ਅਸੀਂ ਤੁਹਾਡੇ ਦਾਸ ਹਾਂ, ਤੁਹਾਡੇ ਸੇਵਕ ਹਾਂ, ਅਤੇ ਤੁਹਾਡੀ ਕਿਰਪਾ ਹੋਈ ਹੈ, ਬੜੀ ਮਿਹਰ ਹੋਈ ਹੈ, ਬੜਾ ਲਾਭ ਹੋਇਆ ਹੈ, ਬੜੀ ਕਮਾਈ ਕੀਤੀ ਹੈ, ਸਭ ਕੁਝ ਤੁਹਾਡਾ ਹੈ, ਸਭ ਕੁਝ ਤੁਹਾਡਾ। ਬਾਬਾ ਜਗਤਾ ਕਹਿਣ ਲੱਗੇ, ਕਿ ਪੈਸੇ ਕਿਤਨੇ ਹਨ, ਦੱਸਣੇ ਨਹੀਂ। ਹੋਰ ਸਾਧੂ ਆ ਗਏ ਅਤੇ ਸਾਰੇ ਆਰਾਮ ਅੱਗੇ। ਬਾਬੇ ਜਗਤ ਨੇ ਕਦੀ ਇਹ ਗੱਲ ਨਹੀਂ ਕੀਤੀ ਪੈਸਿਆਂ ਦੇ ਵਾਸਤੇ, ਅੱਜ ਕੀ ਗੱਲ ਹੈ? ਸਾਰੇ ਕਹਿਣ ਲੱਗੇ, ਮਹਾਰਾਜ ਤੁਹਾਡੇ ਦਾਸ ਹਨ, ਸੇਵਕ ਹਨ, ਅਤੇ ਸ਼ਰਧਾ ਨਾਲ ਲਿਆਏ ਨੇ, ਲਓ। ਬਾਬਾ ਜਗਤਾ ਕਹਿਣ ਲੱਗੇ, ਇੱਥੇ ਡੇਰੇ ਆਉਣ ਤੋਂ ਪਹਿਲੇ ਮੈਂ ਮਖਿਆਣੇ ਪੱਲੇਦਾਰੀ ਕਰਦਾ ਰਿਹਾ, ਮਜ਼ਦੂਰੀ ਕਰਦਾ ਰਿਹਾ ਹਾਂ, ਅਤੇ ਇਸ ਮਜ਼ਦੂਰ ਦੇ ਨਾਲ ਪੈਸੇ ਮੁਕਾਏ ਜਾਵਣ, ਭਈ ਸਾਡਾ ਕੰਮ ਕਰਦੇ ਇਤਨੇ ਪੈਸੇ ਦੇਵਾਂਗੇ, ਕੰਮ ਕਰਵਾ ਕੇ ਅੱਧੇ ਪੈਸੇ ਦੇਵੇ ਚੰਗਾ ਲੱਗਦਾ, ਦੁੱਖ ਨਾ ਮਜ਼ਦੂਰ ਨੂੰ। ਸਮਝ ਗਏ ਸੁਖਰਾਮ ਭਾਗਮਲ, ਸਮਝ ਗਏ, ਚਰਨ 'ਤੇ ਡਿੱਗ ਪਏ। 50 ਰੁਪਏ ਹੋਰ ਰੱਖਿਆ ਅਤੇ ਪੁੱਛਿਆ ਲੋਕਾਂ ਨੇ, ਗੱਲ ਕੀ ਹੈ? ਕਹਿਣ ਲੱਗੇ, ਇਸ ਤਰ੍ਹਾਂ ਮੰਨਤ ਮੰਨੀ ਸੀ, ਜਿਹੜੀ ਡੁੱਬਣ ਲੱਗੀ ਸੀ, 101 ਰੁਪਇਆ ਮੰਨਿਆ ਸੀ, ਇੱਥੇ ਆ ਕੇ ਸਾਰਾ ਮਨ ਬੇਈਮਾਨ ਹੋ ਗਿਆ ਕਿ ਬਾਬੇ ਜਗਤੇ ਕਿਹੜੇ ਕੋਲ ਰੱਖਣੇ, ਇਹਨਾਂ ਦਾ ਲਾ ਹੀ ਦੇਣੇ ਰਹੇ, ਮੰਨ ਲਈ ਦੇਣੇ ਗਰੀਬਾਂ ਨੂੰ, 50 ਬਥੇਰੇ। ਇਹਨਾਂ ਆਪਣੀ ਮੰਨਤ ਆਪ ਮੰਗ ਲਈ ਹੈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਮੰਗੀ ਸੀ ਕਿ ਮੱਖਣ ਸ਼ਾਹ ਮੰਨਣ ਵੇਲੇ 500, ਦੇਣ ਵੇਲੇ 5 ਮੋਹਰਾਂ। ਤਾਂ ਮੰਨੇ ਸਗਲ ਭਵਨ ਕੀ ਸੁਧ, ਜੇਕਰ ਕੋਈ ਮੰਨ ਕੇ ਵੇਖੇ, ਉਸਨੂੰ ਸਾਰਿਆਂ ਭਵਨਾਂ ਦੀ, ਸਾਰਿਆਂ ਦੇਸ਼ਾਂ ਦੀ, ਸਾਰਿਆਂ ਪ੍ਰਦੇਸ਼ਾਂ ਦੀ ਸੁਧ ਹੋ ਜਾਂਦੀ ਹੈ, ਕਿੱਥੇ ਕੀ ਕੁਝ ਹੋ ਰਿਹਾ ਹੈ। ਮੰਨੇ ਮੋਹ ਚੋਟਾ ਨਾ ਖਾਏ, ਜੇਕਰ ਕੋਈ ਨਾਮ ਨੂੰ ਮੰਨ ਕੇ ਵੇਖੇ ਤਾਂ ਉਸਨੂੰ ਮੂੰਹ 'ਤੇ ਚੋਟਾਂ ਨਹੀਂ ਵੱਜਦੀਆਂ। ਕਿਸੇ ਕੰਮ ਦੇ ਵਿੱਚ ਨਾਕਾਮਯਾਬੀ ਹੋਣੀ, ਇਹਨੂੰ ਅਸੀਂ ਕਹਿੰਦੇ ਹਾਂ ਇਹਦੇ ਮੂੰਹ 'ਤੇ ਥੱਪੜ ਵੱਜਿਆ, ਇਹਦੇ ਮੂੰਹ 'ਤੇ ਚੋਟ ਵੱਜੀ ਹੈ। ਜਿਹੜਾ ਕੋਈ ਨਾਮ ਨੂੰ ਮੰਨ ਕੇ ਵੇਖੇ, ਉਸਨੂੰ ਜ਼ਿੰਦਗੀ ਦੇ ਅੰਦਰ ਕਦੀ ਨਾਕਾਮਯਾਬੀ ਨਹੀਂ ਹੋਵੇਗੀ। ਨਾਕਾਮਯਾਬੀ ਦਾ ਮੂੰਹ ਨਹੀਂ ਵੇਖਣਾ ਪਵੇਗਾ, ਕਦੀ ਮੂੰਹ 'ਤੇ ਚੋਟ ਨਹੀਂ ਲੱਗੇਗੀ, ਭਾਵ ਕਿ ਇੱਕ ਦੁਰਕਾਰ ਨਹੀਂ ਪਵੇਗੀ, ਫਟਕਾਰ ਨਹੀਂ ਪਵੇਗੀ, ਕੰਮ 'ਚ ਅਸਫਲਤਾ ਨਹੀਂ ਹੋਵੇਗੀ। ਜਿੱਧਰ ਜਾਵੇਗਾ ਕਾਮਯਾਬ ਹੀ ਕਾਮਯਾਬ ਹੋਵੇਗਾ। ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਜੇਕਰ ਕੋਈ ਮੰਨ ਕੇ ਵੇਖੇ ਤਾਂ ਜਮਾਂ ਦੇ ਨਾਲ ਨਹੀਂ ਜਾਣਾ ਪੈਂਦਾ, ਉਸਨੂੰ ਜਮ ਦੇ ਨੇੜੇ ਨਹੀਂ ਆ ਸਕਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਨਾ ਤੂੰ ਛੁੱਟੇ, ਨਿਗੜ ਨਾ ਜਾਇਓ ਦੋਤ। ਸੰਤਨ ਮਾਲਾ ਪੁਸਤਕ ਹੈ, ਸਾਰੇ ਗੁਣਾਂ ਨੇ ਰੋਜ਼ ਪੜ੍ਹੀ ਜਾਂਦੀ ਹੈ। ਪਰਸੋਂ ਉੱਥੇ ਕਥਾ ਹੋ ਰਹੀ ਸੀ ਕਿ ਚਨਿਓਟ ਸ਼ਹਿਰ ਮਹਾਂਪੁਰਖ ਬਾਈ ਰਾਮ ਦਿਆਲ ਰਹਿੰਦੇ ਸਨ, ਅਤੇ ਉੱਥੇ ਚਨਿਓਟ ਸ਼ਹਿਰ ਵਿੱਚ ਇੱਕ ਬ੍ਰਾਹਮਣ ਸੀ ਜਿਹੜਾ ਕਿ ਵਾਦ ਵਿਵਾਦ ਦੀਆਂ ਗੱਲਾਂ ਕਰਦਾ ਅਤੇ ਝਗੜੇ ਕਰਦਾ ਅਤੇ ਵਾਹਗੁਰੂ ਆਖਣ ਵਾਲਿਆਂ ਦੇ ਨਾਲ ਐਵੇਂ ਈਰਖਾ ਕਰਦਾ। ਕੁਦਰਤੀ ਉਹ ਬਿਮਾਰ ਹੋ ਗਿਆ ਅਤੇ ਪਵਾਰ ਪੈ ਗਿਆ। ਪਵਾਰ ਪੈਂਦੇ ਨੇ ਕੁਝ ਸਮੇਂ ਦੇ ਲਈ, ਬੰਦਾ ਮਰ ਜਾਵੇ ਫਿਰ ਜੀ ਪਵੇ, ਪਵਾਰ ਪੈ ਗਿਆ, ਮਰ ਗਿਆ। ਮਰਿਆ ਹੋਇਆ ਤਕਰੀਬਨ ਕੋਈ 8 ਘੰਟੇ ਨਮਾਜ਼ ਫਿਰ ਉੱਠ ਕੇ ਬਹਿ ਗਿਆ ਅਤੇ ਕਹਿਣ ਲੱਗਾ ਵਾਹਿਗੁਰੂ 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 ਵਾਹਿਗੁਰੂ। ਉਹ ਸਾਰੇ ਕਹਿਣ ਲੱਗੇ ਤੂੰ ਤਾਂ ਕਦੇ ਵਾਹਿਗੁਰੂ ਆਖਿਆ ਨਹੀਂ, ਅਤੇ ਵਾਹਿਗੁਰੂ ਆਖਿਆ ਤੂੰ ਗੱਲਾਂ ਕਰਦਾ ਰਹਿੰਦਾ ਸੀ, ਲੜਦਾ ਰਹਿੰਦਾ ਸੀ, ਤੂੰ ਵਾਹਿਗੁਰੂ ਕਿਵੇਂ ਆਖਣ ਲੱਗ ਪਏ? ਉਹ ਕਹਿਣ ਲੱਗਾ ਐਵੇਂ ਝੂਠੇ ਝਗੜੇ ਨੇ, ਮੈਂ ਅੱਖੀ ਵੇਖ ਕੇ ਆਇਆ ਹਾਂ ਪਰਲੋਕ ਵਿੱਚ, ਮੈਂ ਮਰ ਗਿਆ ਸੀ, ਮੈਨੂੰ ਜਮਦੂਮ ਤੋਂ ਲੈ ਕੇ ਜਾ ਰਹੇ ਸਨ ਅਤੇ ਉੱਥੋਂ ਲੰਘੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਉੱਥੇ ਦਰਬਾਰ ਸਜਿਆ ਹੋਇਆ ਸੀ ਅਤੇ ਸਾਡੇ 'ਚ ਚਨਿਓਲ ਸ਼ਹਿਰ ਦੇ ਦੋਵੇਂ ਗੁਰਸਿੱਖ ਹਰੀ ਸਿੰਘ ਅਤੇ ਪ੍ਰੀਤਮ ਸਿੰਘ ਉੱਥੇ ਫਿਰਦੇ ਸਨ ਅਤੇ ਹਰੀ ਸਿੰਘ ਨੇ ਮੈਨੂੰ ਵੇਖ ਲਿਆ ਅਤੇ ਕਹਿੰਦੇ ਪ੍ਰੀਤਮ ਸਿੰਘ ਉਹ ਵੇਖੀ ਸਾਡੇ ਪਿੰਡ ਦੇ ਬੰਬ ਨੂੰ ਲੈ ਚੱਲੇ ਜੇ ਮਦੂਕ 'ਤੇ ਅਤੇ ਪਗੜੀ ਜੋਤਾਂ ਨੂੰ ਛੁੜਾ ਕੇ ਲਿਆ ਬ੍ਰਹਮਣ ਨੂੰ। ਪ੍ਰੀਤਮ ਸਿੰਘ ਵੱਜਿਆ ਸਾਡੇ ਵੱਲ ਅਤੇ ਜਮਦੂਤ ਪ੍ਰੀਤਮ ਸਿੰਘ ਨੂੰ ਵੇਖ ਕਰਕੇ ਨੱਸ ਗਏ, ਮੈਨੂੰ ਛੋੜ ਕੇ ਵੱਜ ਗਏ ਅਤੇ ਪ੍ਰੀਤਮ ਸਿੰਘ ਮੈਂ ਲੈ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਜਾ ਕੇ ਮੱਥਾ ਟੇਕਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਅਜੇ ਤਾਂ ਸਮਾਂ ਰਹਿੰਦਾ, ਕਿਉਂ ਲਿਆ ਇਸ ਨੂੰ ਵਾਪਸ ਲੈ ਜਾਓ। ਮੈਂ ਇੱਥੇ ਆ ਗਿਆ, ਅੱਖੀ ਵੇਖ ਆਇਆ ਹਾਂ ਕਿ ਵਾਹਿਗੁਰੂ ਆਖਣ ਵਾਲਿਆਂ ਦੀ ਜੈ ਜੈਕਾਰ ਹੈ। ਐਸਾ ਉਹਦਾ ਜੀਵਨ ਬਦਲਿਆ ਕਿ ਸਾਰਾ ਦਿਲ ਗੁਰੂ ਗ੍ਰੰਥ ਸਾਹਿਬ ਕੋਲ ਬੈਠਾ ਰਹੇ ਅਤੇ ਪਾਲਕੀ ਦਾ ਪਾਵਾ ਪਕੜ ਕੇ ਵਾਹਿਗੁਰੂ ਵਾਹਿਗੁਰੂ ਵਾਹ ਸਾਰੀ ਉਮਰ ਕਰਦਾ ਰਿਹਾ। ਮੰਨੇ ਜਮ ਕੇ ਸਾਥ ਨਾ ਜਾਏ, ਜੇਕਰ ਕੋਈ ਮੰਨ ਕੇ ਵੇਖੇ ਤਾਂ ਉਸ ਜਮਾਂ ਦੇ ਨਾਲ ਨਹੀਂ ਜਾਣਾ ਪੈਂਦਾ। ਐਸਾ ਨਾਮ ਨਿਰੰਜਨ ਹੋਏ, ਬਈ ਵਾਹਿਗੁਰੂ ਦਾ ਨਾਮ ਐਸਾ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ, ਜੇ ਕੋ ਮਨ ਜਾਣੇ ਮਨ ਕੋਏ, ਜੇਕਰ ਕੋ ਮਨ 'ਚ ਵਸਾ ਕੇ ਵੇਖੇ ਮੰਨੇ ਮਾਰਗ ਠਾਕ ਨਾ ਪਾਏ। ਜੇਕਰ ਕੋਈ ਨਾਮ ਨੂੰ ਮੰਨ ਕੇ ਵੇਖੇ ਤਾਂ ਮਾਰਗ ਠਾਕ ਨਾ ਪਾਏ, ਜੀਵਨ ਦੇ ਮਾਰਗ ਵਿੱਚ ਜੀਵਨ ਦੇ ਸਫ਼ਰ ਦੇ ਵਿੱਚ ਉਹਨੂੰ ਕੋਈ ਰੁਕਾਵਟ ਨਹੀਂ ਪੈਂਦੀ। ਤਾਂ ਜ਼ਿੰਦਗੀ 'ਚ ਬੜੀਆਂ ਰੁਕਾਵਟਾਂ ਪੈਂਦੀਆਂ ਨੇ, ਪਰ ਜੇਕਰ ਕੋਈ ਨਾਮ ਨੂੰ ਮੰਨ ਕੇ ਵਸਾਇਆ ਅੰਦਰ ਉਹਦੀ ਜ਼ਿੰਦਗੀ 'ਚ ਕੋਈ ਰੁਕਾਵਟ ਨਹੀਂ ਆਵੇਗੀ, ਜਿੱਧਰ ਜਾਏਗਾ ਸਫਲ ਹੀ ਸਫਲ ਹੋਵੇਗਾ। ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਥ ਸਿਉਂ ਪ੍ਰਗਟ ਜਾਏ। ਜੇਕਰ ਕੋਈ ਨਾਮ ਨੂੰ ਮੰਨ ਕਰਕੇ ਵੇਖੇ ਤਾਂ ਸਤਿਕਾਰ ਨਾਲ ਇੱਜ਼ਤ ਨਾਲ ਪ੍ਰਗਟ ਹੋ ਕਰਕੇ ਜੈ ਜੈਕਾਰ ਕਰਦਾ ਸੰਸਾਰ ਵਿੱਚੋਂ ਪ੍ਰਲੋਕ ਨੂੰ ਜਾਵੇਗਾ। ਰੇਰੇ ਦਰਗੇ ਕਹੇ ਨਾ ਕਹੋ ਆਓ ਬੈਠ ਆਦਲ ਸਬਦੋ, ਜੈ ਜੈਕਾਰ ਉੱਥੇ ਹੋਵੇਗੀ। ਉੱਥੇ ਵੀ ਮੰਨੇ ਪਥਸੋਂ ਪ੍ਰਗਟ ਜਾਏ, ਮੰਨੇ ਮਗਨ ਚੱਲੇ ਪੰਥ। ਜੇਕਰ ਕੋਈ ਨਾਮ ਨੂੰ ਮਨ ਕਰਕੇ ਵੇਖੇ, ਨਾਮ ਦਲ ਵਸਾ ਕੇ ਵੇਖੇ, ਮਗਨ ਚੱਲੇ ਪੰਥ। ਸੰਸਾਰ ਦੇ ਅੰਦਰ ਜੋ ਅਨੇਕਾਂ ਮਗ ਚੱਲ ਰਹੇ ਨੇ, ਰਸਤੇ ਚੱਲ ਰਹੇ ਨੇ, ਪੰਥ ਚੱਲ ਰਹੇ ਨੇ, ਉਹ ਕਿਸੇ ਪਾਸੇ ਨਹੀਂ ਜਾਂਦਾ। ਜੇਕਰ ਕੋਈ ਨਾਮ ਨਾਲ ਜੁੜ ਜਾਏ ਤਾਂ ਦੁਨੀਆਂ ਵਿੱਚ ਅਨੇਕਾਂ ਜਿਹੜੇ ਵੱਖਰੇ ਵੱਖਰੇ ਪੰਥ ਚੱਲ ਰਹੇ ਨੇ, ਮਗ ਚੱਲ ਰਹੇ, ਉਹਨਾਂ 'ਤੇ ਨਹੀਂ ਜਾਂਦਾ ਕਿ ਰਾਧਾ ਸਵਾਮੀ ਹੈ, ਬਿਆਸ ਵਾਲੇ ਨੇ, ਇਹ ਨਿਰੰਕਾਰੀ ਨੇ, ਇਹ ਉਹ ਨੇ, ਫਲਾਣੇ, ਕਿਸੇ ਪਾਸੇ ਨਹੀਂ ਜਾਂਦਾ। ਜਿਸ ਨੇ ਨਾਮ ਨੂੰ ਅੰਦਰ ਵਸਾ ਲਿਆ ਹੈ ਉਹ ਨਾਮ ਨਾਲ ਜੁੜ ਜਾਂਦਾ ਹੈ ਅਤੇ ਉਹਦਾ ਮੰਨੇ ਧਰਮ ਸਹਿਤੀ ਸੰਬੰਧ, ਉਹਦਾ ਸਿੱਧਾ ਹੀ ਜੋ ਵਾਹਿਗੁਰੂ ਦਾ ਧਰਮ ਹੈ ਉਹਦੇ ਨਾਲ ਸੰਬੰਧ ਜੁੜ ਜਾਂਦਾ ਹੈ। ਉਹ ਦੁਨੀਆਂ ਦੇ ਵੱਖਰੇ ਵਗਰਾਹਾਂ 'ਤੇ ਨਹੀਂ ਜਾਂਦਾ, ਵੱਖਰੀਆਂ ਮੱਗਾਂ 'ਤੇ ਨਹੀਂ ਜਾਂਦਾ, ਵੱਖਰੀਆਂ ਸੰਪਰਦਾਵਾਂ 'ਚ ਨਹੀਂ ਜਾਂਦਾ, ਸਿੱਧਾ ਉਹਦਾ ਸੰਬੰਧ ਵਾਹਿਗੁਰੂ ਨਾਲ ਹੋ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਪਾਵੇ ਮੋਖ ਦੁਆਰ। ਜੇਕਰ ਕੋਈ ਨਾਮ ਨੂੰ ਮਨ ਕਰਕੇ ਵੇਖੇ ਪਾਵੇ ਮੋਖ ਦੁਆਰ, ਉਹ ਪਾ ਲਵੇਗਾ ਮੁਕਤੀ ਦਾ ਦਰਵਾਜ਼ਾ, ਮੋਖ ਦੁਆਰ। ਮੁਕਤੀ ਦਾ ਦਰਵਾਜ਼ਾ ਕਿਹੜਾ ਹੈ? ਗਿਆਨ। ਉਹਨੂੰ ਗਿਆਨ ਦੀ ਪ੍ਰਾਪਤੀ ਹੋ ਜਾਏ। ਕਿਹੜਾ ਗਿਆਨ? ਨਾਨਕ ਐਵੇਂ ਜਾਣੀਏ ਸਭ ਆਪੇ ਸੱਚਿਆਰ। ਸਾਰਿਆਂ ਦੇ ਅੰਦਰ ਉਹ ਸੱਚੇ ਨਿਰੰਕਾਰ ਵਾਹਿਗੁਰੂ ਨੂੰ ਵੇਖਣਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਇਹ ਹੈ ਪੂਰਨ ਗਿਆਨ ਦੀ ਪ੍ਰਾਪਤੀ ਜੋ ਭਾਈ ਕਨ੍ਹਈਆ ਸਾਹਿਬ ਨੂੰ ਪ੍ਰਾਪਤ ਹੋਈ ਕਿ ਸੱਚੇ ਪਾਤਸ਼ਾਹ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦੇ ਸਾਈਂ। ਮੰਨੇ ਪਰਵਾਰੇ ਸਾਧਾਰ। ਜੇਕਰ ਕੋਈ ਨਾਮ ਨੂੰ ਮਨ ਕਰਕੇ ਵੇਖੇ ਤਾਂ ਉਹ ਸਾਰੇ ਪਰਿਵਾਰ ਦਾ ਆਸਰਾ ਬਣ ਜਾਂਦਾ ਹੈ, ਸਾਰਾ ਪਰਿਵਾਰ ਉਹਦੇ ਆਸਰੇ ਜੀਣ ਬਤੀਤ ਕਰਦਾ ਹੈ। ਮੰਨੇ ਤਰੇ ਤਾਰੇ ਗੁਰਸਿੱਖ, ਜੇਕਰ ਕੋਈ ਨਾਮ ਨੂੰ ਮਨ ਕਰਕੇ ਵੇਖੇ ਆਪ ਹੀ ਤਰ ਜਾਂਦਾ ਹੈ ਅਤੇ ਉਹਨਾਂ ਗੁਰਸਿੱਖਾਂ ਨੂੰ ਵੀ ਤਾਰ ਦਿੰਦਾ ਹੈ। ਮੰਨੇ ਨਾਨਕ ਭਵੇ ਨਾ ਬਿਖ, ਜੇਕਰ ਕੋਈ ਨਾਮ ਨੂੰ ਮਨ ਕਰਕੇ ਵੇਖੇ ਤਾਂ ਉਹ ਦਰ ਦਰ 'ਤੇ ਬਿਖਾ ਮੰਗਣ ਲਈ ਨਹੀਂ ਜਾਂਦਾ, ਉਹ ਮੰਗਣ ਦੀ ਲੋੜ ਨਹੀਂ ਪੈਂਦੀ। ਐਸਾ ਨਾਮ ਨਿਰੰਜਣ ਹੋਏ, ਐਸਾ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਿਰੰਜਣ ਹੈ, ਮਾਇਆ ਤੋਂ ਰਹਿਤ ਹੈ। ਜੇ ਕੋ ਮਨ ਜਾਣੇ ਮਨ ਕੋਏ, ਜੇਕਰ ਕੁਛ ਨੂੰ ਅੰਦਰ ਵਸਾ ਕਰਕੇ ਵੇਖੇ ਤਾਂ ਆਹ ਕੁਝ ਪ੍ਰਾਪਤ ਹੁੰਦਾ ਹੈ। ਇੱਥੇ ਤੱਕ ਜੋ ਪੰਜ ਸਾਧਨ ਗੁਰੂ ਨਾਨਕ ਸਾਹਿਬ ਨੇ ਪੰਜ ਸਿਧਾਂਤ ਦੱਸੇ ਹਨ, ਉਹ ਪੂਰਨ ਹੋ ਜਾਂਦੇ ਹਨ। ਇਸ ਤੋਂ ਅੱਗੇ ਪੌੜੀ ਹੈ ਪੰਜ, ਜੋ ਪੰਜ ਸਿਧਾਂਤਾਂ ਨੂੰ ਅਪਣਾਉਂਦਾ ਹੈ, ਇਹਨਾਂ ਪੰਜਾਂ ਗੱਲਾਂ ਨੂੰ ਅੰਦਰ ਵਸਾਉਂਦਾ ਹੈ, ਉਸਦਾ ਨਾਮ ਰੱਖੇ ਗੁਰੂ ਨਾਨਕ ਨੇ ਪੰਚ। ਉਹ ਪੰਚ ਹੈ, ਉਹ ਪ੍ਰਵਾਨ ਹੈ, ਪੰਚ ਪ੍ਰਵਾਨ ਪੰਚ ਪ੍ਰਧਾਨ। ਵਾਹਿਗੁਰੂ ਨੂੰ ਪ੍ਰਵਾਨ ਹੈ, ਉਹ ਪ੍ਰਧਾਨ ਹੈ, ਉੱਥੇ ਵੀ ਜਾ ਕੇ ਪ੍ਰਧਾਨ ਹੈ, ਇੱਥੇ ਵੀ ਪ੍ਰਧਾਨ ਹੈ, ਆਗੂ ਹੈ, ਮੁਖੀ ਹੈ। ਪੰਚੇ ਪਾਵੇਂ ਦਰਗਾਹ ਮਾਨ, ਜਿਹੜੇ ਪੰਚ ਲੋਕ ਨੇ ਜੋ ਪੰਜ ਸਾਧੂ ਅਪਣਾਉਂਦੇ ਹਨ, ਦਰਗਾਹ ਵਿੱਚ ਵੀ ਮਾਣ ਪਾਉਂਦੇ ਨੇ, ਉੱਥੇ ਵੀ ਸਤਿਕਾਰ ਹੁੰਦਾ, ਬੇਸ਼ੱਕ ਦਰਗਾਹ ਅੰਦਰ ਉਹਨਾਂ ਦਾ ਸਤਿਕਾਰ ਹੁੰਦਾ ਹੈ। ਪੰਚੇ ਸੋਹੇ ਦਰ ਰਾਜਾ, ਜਿਹੜੇ ਪੰਚ ਨੇ ਇਸ ਤਰ੍ਹਾਂ ਸ਼ੋਭਨੀਕ ਹੁੰਦੇ ਹਨ ਜਿਵੇਂ ਕਿ ਬਾਦਸ਼ਾਹ ਲੋਕ ਸ਼ੋਭਨੀਕ ਹੁੰਦੇ ਨੇ, ਵਾਹਿਗੁਰੂ ਦਰਗਾਹ 'ਚ ਇਸ ਤਰ੍ਹਾਂ ਰਾਜਿਆਂ ਦੇ ਵਾਂਗ ਸ਼ੋਭਨੀਕ ਹੁੰਦੇ ਹਨ। ਪੰਚਾਂ ਕਾ ਔਰ ਏਕ ਧਿਆਨ, ਪੰਚ ਦਾ ਕੀ ਕੰਮ ਹੈ ਕਿ ਗੁਰੂ ਦੇ ਉਪਦੇਸ਼ ਦੇ ਰਾਹੀਂ ਕੇਵਲ ਇੱਕ 'ਚ ਧਿਆਨ, ਇੱਕ ਨਾਲ ਜੁੜਿਆ ਰਹੇ, ਨਾਮ ਨਾਲ ਜੁੜਿਆ ਰਹੇ, ਪੰਜ ਦਾ ਇਹ ਕੰਮ ਹੈ। ਇਸ ਤੋਂ ਅੱਗੋਂ ਸ਼ੁਰੂ ਹੋ ਜਾਂਦਾ ਹੈ ਦੂਜਾ ਪੱਖ, ਜੋ ਵਾਹਿਗੁਰੂ ਨੇ ਬੇਅੰਤ ਕੁਦਰਤ ਪੈਦਾ ਕੀਤੀ ਹੈ, ਰਚਨਾ ਰਚੀ ਹੈ, ਅਤੇ ਅੱਜ ਰਚਨਾ ਹੈ, ਇਸ ਨੂੰ ਵੇਖ ਕਰਕੇ ਇਹਦੇ 'ਚ ਲੈਣਾ ਹੈ ਵਿਸਮਾਦ ਰੰਗ। ਹੇ ਵਾਹਿਗੁਰੂ, ਤੂੰ ਕੈਸੀ ਕੁਦਰਤ ਪੈਦਾ ਕੀਤੀ ਹੈ, ਕੁਦਰਤ ਦੇ ਅੰਤ ਪਾਉਣ ਦਾ ਯਤਨ ਨਾ ਕਰੇ, ਬੜੀ ਬੇਅੰਤ ਹੈ। ਪੰਚ ਦਾ ਕੰਮ ਹੈ ਗੁਰੂ ਦੇ ਉਪਦੇਸ਼ ਰਾਹੀਂ ਕੇਵਲ ਇੱਕ 'ਚ ਧਿਆਨ। ਰਚੀ ਰਚਨਾ ਦੇ ਬਾਰੇ ਇਹ ਥਿਊਰੀਆਂ ਨਾ ਘੜੇ, ਕਦੋਂ ਦੁਨੀਆ ਬਣੀ, ਕਿਵੇਂ ਬਣੀ, ਕਿਤਨੇ ਕੀੜਿਆਂ ਨੇ, ਕਿਤਨੇ ਮਕੌੜੇ ਨੇ, ਕਿਤਨੇ ਪੰਛੀ ਨੇ, ਇਹਨਾਂ ਕੰਮਾਂ 'ਚ ਨਾ ਪਵੇ, ਸਭ ਇਸ ਨੂੰ ਵੇਖ ਕਰਕੇ ਇਸ 'ਚ ਲੈਣਾ ਹੈ ਵਿਸਮਾਦ ਰੰਗ, ਅਤੇ ਕਹਿਣਾ ਹੈ ਜੋ ਤੁਧ ਭਾਵ ਹੈ ਸਾਈ ਵਾਲੀ ਕੌਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਦੂਜਾ ਪੱਖ ਜਿਹੜਾ ਹੈ, ਜੋ ਬੇਅੰਤ ਬੇਸ਼ਕ ਦੀ ਕੁਦਰਤ ਹੈ, ਉਸ ਬਾਰੇ ਇਸ ਤੋਂ ਸ਼ੁਰੂ ਹੋ ਜਾਂਦਾ ਹੈ ਦੂਜਾ ਪੱਖ। ਧੋਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਇਹਦੀ ਵਿਚਾਰ ਫਿਰ ਕੱਲ, ਮਾਲਾ ਸੁੱਖ ਰੱਖੇ ਜਿਉਂਦੇ ਰਹੇ, ਮਿਲ ਕੇ ਕਰਾਂਗੇ ਹੁਣ ਸਮਾਪਤੀ ਹੈ। ਫੁੱਲਾਂ ਚੋਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮਰੀ ਸ਼ਰਨ ਤੁਮਾਰੀ ਆਸਾ, ਤੂੰ ਹੀ ਸਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਬੋਲੇ, ਮੈਂ ਨਹੀਂ ਕੁਛ ਹੋ ਨਹੀਂ ਕਿਛ ਆਏ ਨਾ, ਮੋਰਾ ਮੋਰਾ ਮੈਂ ਨਹੀਂ ਕੁਛ ਹੋ ਨਹੀਂ ਕਿਛ ਆਏ ਨਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ, ਜੇ ਜਾਣਾ ਤਿਲ ਥੋੜੇ ਸੰਭਲ ਬੁੱਕ ਪਰੀ, ਆ ਜੇ ਜਾਣਾ ਤਿਲ ਤੋੜੇ ਸੰਵਰ ਬੁਕ ਪਰੀ ਜੇ ਜਾਣਾ ਸੋਨਡੇੜਾ ਜੇ ਜਾਣਾ ਸੋਨਡੇੜਾ ਥੋੜਾ ਮਾਣ ਕਰੀ ਜੇ ਜਾਣਾ ਤਿਲ ਥੋੜੇ ਸੰਭਲ ਦੁੱਖ ਪਰੀ ਸੰਭਲ ਦੁੱਖ ਪਰੀ ਜੇ ਜਾਣਾ ਲੜ ਛਿਜਵਾ ਪੀਰੀ ਪਾਈ ਗੰਡ ਜੇ ਜਾਣਾ ਲੜ ਛਿਜਵਾ ਪੀਰੀ ਪਾਈ ਗੰਡ ਤੇਜੇ ਵੱਡ ਮੈਂ ਨਾਹੀ ਕੋ ਸਭ ਜਗ ਦੇਠਾ ਹੰਡ ਸਭ ਜਗ ਦੇਠਾ ਹੰਡ ਜੇ ਜਾਣਾ ਤਿਲ ਥੋੜੇ ਸੰਮਲ ਬੁਕ ਪਰੀ ਸੰਮਲ ਬੁਕ ਪਰੀ ਜੇ ਜਾਣਾ ਸੋਨਡੇੜਾ ਜੇ ਜਾਣਾ ਸੋਨਡੇੜਾ ਜੇ ਜਾਣਾ ਸੋਨਡੇੜਾ ਥੋੜਾ ਮਾੜ ਕਰੀ ਜੇ ਜਾਣਾ ਸੰਮਲ ਬੁਕ ਪਰੀ ਸੰਮਲ ਬੁਕ ਪਰੀ ਚਾਰ ਦਵਾਇਆ ਹੰਡ ਕੇ ਚਾਰ ਦਵਾਇਆ ਸਮ ਚਾਰ ਦਵਾਇਆ ਹੰਡ ਕੇ ਚਾਰ ਦਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਫਰੀਦਾ ਜੇ ਤੂੰ ਅਕਲ ਲਤੀਬ ਕਾਲ ਲਿਖ ਨਾ ਲੇਖ ਲਿਖਣਾ ਦੇਖ ਕਲ ਲਿਖਣਾ ਦੇਖ ਜੇ ਤੂੰ ਅਕਲ ਤੀਪ ਕਲ ਲਿਖਣਾ ਲੇਖ ਕਲ ਲਿਖਣਾ ਲੇਖ ਕਲ ਲਿਖਣਾ ਲੇਖ ਆ ਲਿਖਣਾ ਲੇਖ آخن لطیف کالے لکھنا لیکھ آپ میرے غریبان سرنیوا کر دیکھ سرنیوا کر دیکھ جے جانا تل تھوڑے سمن بک پری جے جانا تل تھوڑے ये जाना सो नटड़ा सब किछ जानदा मिण बोले आ सब किछ जानदा किसी आगे किचे अरदास किसी आगे किचे अरदास बोलिया सब किछ जानदा फिर बोलिया सब किछ जानदा बबीरा सगली तरती जे फिरे उड़ चढ़े आकाश बबीरा सगली तरती जे फिरे उड़ चढ़े आकाश सतगुर मिलिए जल पाइए सतगुर मिलिए जल पाइए चुके भूख प्यास चुके भूख प्यास चुके भूख प्यास सब किछ जानदा मिण बोले आ सब किछ जानदा मिण बोले आ सब किछ जानदा किसे आगे किचे अरदास किसे आगे किचे अरदास सब किछ जानदा मिण बोलिया सब किछ किछ जानदा। ਸਭ ਤਿਸਕਾ ਜੀਉ ਪਿੰਡ ਸਭ ਤਿਸਕਾ ਸਭ ਕਿਛ ਤਿਸ ਕੇ ਪਾਸ ਜੀਉ ਪਿੰਡ ਸਭ ਤਿਸਕਾ ਸਭ ਤਿਸਕਾ ਜੀਓ ਜੀਓ ਪਿੰਡ ਸਭ ਤਿਸਕਾ ਸਭ ਕਿਛ ਤਿਸਕੇ ਪਾਸ ਸਭ ਕਿਛ ਤਿਸਕੇ ਪਾਸ ਜੀਓ ਪਿੰਡ ਸਭ ਤਿਸਕਾ ਜੀਓ ਪਿੰਡ ਸਭ ਤਿਸਕਾ ਸਭ ਕਿਛ ਤਿਸਕੇ ਪਾਸ ਨਾਨਕ ਕੱਟ ਕੱਟ ਏਕੋ ਵਰਤ ਨਾਨਕ ਕੱਟ ਕੱਟ ਏਕੋ ਵਰਤ ਦਾ ਸ਼ਬਦ ਕਰੇ ਪਰਦਾਸ ਸ਼ਬਦ ਕਰੇ ਪਰਦਾਸ ਸ਼ਬਦ ਕਰੇ ਪਰਦਾਸ ਬਿਨ ਬੋਲਿਆ ਸਭ ਕਿਛ ਜਾਣਦਾ ਬਿਨ ਬੋਲਿਆ ਸਭ ਕਿਛ ਜਾਣਦਾ ਕਿਸੇ ਆ ਗਏ ਕਿਤੇ ਅਰਦਾਸ ਅੱਲਾ ਕਿਸੇ ਆ ਗਏ ਕਿਤੇ ਅਰਦਾਸ ਬਿਨ ਬੋਲਿਆ ਸਭ ਕਿਛ ਜਾਣਦਾ ਬਿਨ ਬੋਲਿਆ ਸਭ ਕਿਛ ਜਾਣਦਾ ਬੋਲਿਆ ਸਭ ਕਿਛ ਜਾਣਦਾ ਬਿਨ ਬੋਲਿਆ ਸਭ ਕਿਛ ਜਾਣਦਾ ਕਿਸੇ ਆਵੇ ਕਿਚੇ ਅਰਦਾਸ ਬਿਨ ਬੋਲਿਆ ਸਭ ਕਿਛ ਜਾਣਦਾ ਕੱਟ ਕੱਟ ਕੇ ਅੰਤਰ ਕੀ ਜਾਣ ਪਲੇ ਬੋਰੇ ਕੀ ਪੀਰ ਪਛਾਣ ਬਿਨ ਬੋਲਿਆ ਸਭ ਕਿਛ ਜਾਣਦਾ ਕੱਟ ਕੱਟ ਕੇ ਅੰਤਰ ਕੀ ਜਾਣਤ ਪਲੇ ਬੋਰੇ ਕੀ ਪੀਰ ਪਛਾਣ ਚੀਤੀ ਤੇ ਕੁੰਚਨ ਯਸ ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਬਿਨ ਬੋਲਿਆ ਸਭ ਕਿਛ ਜਾਣਦਾ ਬਿਨ ਬੋਲਿਆ ਸਭ ਕਿਛ ਜਾਣਦਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਬਿਨ ਬੋਲਿਆ ਸਭ ਕਿਛ ਜਾਣਦਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਤਨ ਤੂੰ ਜਾਣਦਾ ਸਭ ਸਭ ਕਿਛ ਜਾਣਦਾ ਹਮਰੀ ਬੇਦਨ सहा अब ते जाने कोई बिन बोले सब कुछ जानदा बिन बोले सब कुछ जानदा किस आगे किते अरदास बिन बोले सब कुछ जानदा बिन बोले सब कुछ जानदा किस आगे किते अरदास किस आगे किते अरदास बिन बोले सब कुछ जानदा 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 सब कुछ जानदा सब कुछ जानदा बिन बोले सब कुछ जानदा सब कुछ जानदा सब कुछ जानदा।